ਅੱਗੇ ਡੇਰੇ ਦਾ ਸਮਾਨ ਕੋਈ ਨਹੀਂ ਸੀ। ਪਰ ਸ੍ਰੀ ਗੁਰੂ ਜੀ ਨੇ ਪਿਆਰੇ ਨੂੰ ਦੱਸਿਆ ਕਿ ਸਾਡੇ ਵਾਸਤੇ ਸਾਰਾ ਸਮਾਨ ਕੁਦਰਤ ਅੱਗੇ ਤਿਆਰ ਕਰੀ ਬੈਠੀ ਹੈ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਡੇ ਲਈ ਮਾਲਕ ਨੂੰ ਹਰਦਮ ਚੇਤੇ ਕਰਨ ਦੀ ਲੋੜ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਦ ਅਸੀਂ ਮਾਲਕ ਦੇ ਹੋ ਜਾਂਦੇ ਹਾਂ ਤਦ ਮਾਲਕ ਆਪੇ ਸਾਡਾ ਸਭ ਕੁਝ ਸਵਾਰਦਾ ਹੈ। ਸੋਈ ਗੱਲ ਹੋਈ, ਜਦ ਟਾਬਰੇ ਪਹੁੰਚੇ ਤਦ ਰਾਓ ਨੂੰ ਅੱਗੇ ਹੀ ਖਬਰ ਲੱਗ ਚੁੱਕੀ ਸੀ। ਉਤਾਰੇ ਲਈ ਸਾਫ ਮੈਦਾਨ ਸੀ ਜਿਸ ਦੀ ਤਿਆਰੀ ਰੱਖੀ ਗਈ ਸੀ। ਸੈਨਾ ਲਈ ਤੰਬੂ, ਲੰਗਰ, ਘੋੜਿਆਂ ਲਈ ਘਾਹ ਤੇ ਹੋਰ ਲੋੜੀਂਦਾ ਸਮਾਨ ਤਿਆਰ ਸੀ। ਰਾਏ ਨੇ ਆਪ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, ਤਲਵਾਰ ਚਰਨਾਂ ਵਿਚ ਪੇਸ਼ ਕੀਤੀ, ਇਕ ਘੋੜਾ ਤੇ 500 ਰੁਪਇਆ ਭੇਟਾ ਕੀਤਾ, ਇਕ ਪਹਾੜੀ ਕੰਬਲ ਵੀ, ਕਿਉਂਕਿ ਪਹਾੜਾਂ ਵਿਚ ਬਰਫਾਂ ਪੈਂਦੀਆਂ, ਠੰਡਾਂ ਪੈਂਦੀਆਂ, ਤੋ ਇਥੋਂ ਦੇ ਕੱਪੜੇ ਵੀ ਵਿਸ਼ੇਸ਼ ਕਰਕੇ ਠੰਡਾਂ ਨੂੰ ਰੋਕਣ ਲਈ ਗਰਮ ਬਣਦੇ ਨੇ। ਉਨ੍ਹਾਂ ਵਿਚ ਵੀ ਇਹ ਕੰਬਲ ਤਿਆਰ ਕੀਤਾ ਗਿਆ ਸੀ, ਅੱਜ ਭੇਟ ਕੀਤਾ। ਜਿਨ੍ਹਾਂ ਨੂੰ ਗੁਦਮੇ ਆਖਦੇ ਹਨ ਉਹ ਵੀ ਬਹੁਤ ਸਾਰੇ ਭੇਟ ਕੀਤੇ। ਸ੍ਰੀ ਗੁਰੂ ਜੀ ਨੇ ਇਕ ਪੇਸ਼ ਕਬਜ਼ ਰਾਜੇ ਨੂੰ ਦਿੱਤੀ, ਸ਼ਸਤਰ ਹੈ ਕਮਰ ਦਾ, ਔਰ ਵਰ ਦਿੱਤਾ ਕਿ ਜਦ ਤੱਕ ਇਸ ਦਾ ਸਤਿਕਾਰ ਕਰੋਗੇ ਧਰਮ ਔਰ ਪ੍ਰਤਾਪ ਬਣਿਆ ਰਹੇਗਾ। ਸ਼ਸਤਰ ਦਾ ਸਨਮਾਨ ਦਾਤੇ ਨਾਲ ਅੰਤਰ ਆਤਮੇ ਨਿਓ ਦਾ ਵਸੀਲਾ ਬਣਿਆ। ਭਾਈ ਗਿਆਨ ਸਿੰਘ ਜੀ ਲਿਖਦੇ ਹਨ ਕਿ ਹੁਣ ਤੱਕ ਉਨ੍ਹਾਂ ਦੀ ਸੰਤਾਨ ਨੇ ਇਹ ਪੇਸ਼ ਕਬਜ਼ ਸਤਕਾਲ ਨਾਲ ਰੱਖਿਆ ਹੋਇਆ ਹੈ। ਲੋਡੇ ਪੈਰ ਸਤਿਗੁਰੂ ਜੀ ਅਚਾਨਕ ਉਤਾਵਲੇ ਹੋ ਕੇ ਤੁਰੇ, ਸਾਰੇ ਡੇਰੇ ਵਿਚ ਕੂਚ ਬੋਲ ਦਿੱਤਾ। ਇਕ ਦਿਨ ਰਾਜ ਮਹਿਲ ਵਿਚ ਸਾਰੇ ਬੈਠੇ ਸਨ, ਮਾਈ ਜੀ ਤੇ ਟਿੱਕਾ ਜੀ ਦੀ ਕੁਝ ਗੱਲਬਾਤ ਹੋ ਰਹੀ ਸੀ। ਅੰਦਰਲੇ ਦੀ ਕੋਮਲ ਤੇ ਸ਼ਰਧਾ ਭਰੇ ਪ੍ਰੇਮ ਦਾ ਵੇਰਵਾ ਚੱਲ ਰਿਹਾ ਸੀ ਕਿ ਰਾਣੀ ਦੀਆਂ ਦਿਲ ਤਰਬਾਂ ਕੰਮ ਖਲੋਤੀਆਂ, ਨੈਣ ਮੰਦ ਹੋ ਗਏ, ਆਪਾ ਚਰਨ ਚਰਨ ਕਰਨ ਹੋ ਗਏ। ਨਿਮਰਤਾ, ਵੈਰਾਗ, ਅਰਦਾਸ ਤੇ ਦਰਸ਼ਨਾਂ ਦੀ ਸਿੱਖ ਦੇ ਭਾਵ ਅੰਦਰੋਂ ਆਕਾਸ਼ੀ ਪੀਂਘਾਂ ਦੇ ਸੱਤ ਰੰਗਾਂ ਵਾਂਗੂ ਚੱਕਰਾਕਾਰ ਹੋਰ ਨਿਕਲੇ ਅੱਗੇ ਲਿਸ਼ਕਣ। ਇਸ ਭਾਵਨਾ ਵਿਚ ਬੈਠਿਆਂ ਬੈਠਿਆਂ ਅਗਮਤਾ ਵਿਚ ਰਾਣੀ ਆਪਣੇ ਰੰਗੋਂ ਅਜੇ ਬਾਹਰ ਨਹੀਂ ਸੀ ਆਈ, ਆਪਣੇ ਭਾਵ ਵਿਚ ਅੱਖਾਂ ਮੀਟੀ ਬੈਠੀ ਸੀ ਕਿ ਇਹਨੇ ਨੂੰ ਇਕ ਗੋਲੀ, ਨਾਂ ਦੱਸਦੇ ਨੇ ਦੁਰਗਾ, ਇਹ ਦੁਰਗਾ ਦੌੜੀ ਆਈ। ਮਹਾਰਾਣੀ ਜੀ, ਹੇ ਮਹਾਰਾਣੀ ਜੀ, ਬਹੁਤ ਦੂਰ ਤੋਂ ਗਰਦ ਨਜ਼ਰ ਆਉਂਦੀ ਪਈ ਜੀ, ਇੰਜ ਲੱਗਦਾ ਜਿਵੇਂ ਕੋਈ ਰਾਜਾ ਸੈਨਾ ਲੈ ਕੇ ਚੜਾਈ ਚੜਿਆ। ਇਹਨੇ ਨੂੰ ਰਾਜੇਸ਼ਵਰੀ ਗੋਲੀ ਵੀ ਹਫੀ ਹੋਈ ਆਈ। ਦੀਵਾਨ ਜੀ ਦਰਵਾਜ਼ੇ ਤੇ ਆਏ ਹਨ, ਕਹਿੰਦੇ ਹਨ ਆਪ ਨੂੰ ਸਮਝਾ ਰਹੇ ਸਾਂ ਬੀਬਾ ਰਾਣੀ ਜੀਓ, ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨਾ ਧਾਰੋ। ਇੰਜ ਲੱਗਦਾ ਹੈ ਹੁਣ ਰਾਜਾ ਰਾਮਗੜ੍ਹ ਵਾਲਾ, ਉਹ ਜਸਵਾਰੀਆ ਤੇ ਕਹਿਲੂਰੀਆ ਤੇ ਹੋਰ ਪਤਾ ਨਹੀਂ ਕਿੰਨੇ ਗੁਰੂ ਦੇ ਮਗਰ ਆਏ ਹੋਏ ਇਧਰ ਨੂੰ ਵੱਧ ਰਹੇ ਹਨ। ਦੱਸੋ ਉਹਨਾਂ ਦੀ ਸ਼ਰਨ ਲੈਣੀ ਕਿ ਅੱਗੋਂ ਲੜਾਈ ਕਰਨੀ ਹੈ? ਇਹ ਅਚਾਨਕ ਬਿਜ ਆ ਪਈ ਹੈ, ਤਿਆਰੀ ਕੁਛ ਹੋਈ ਨਹੀਂ ਹੈ, ਭਾਵੇਂ ਸਭ ਚੀਜ਼ਾਂ ਤਲੀ ਤੇ ਤਰੀ ਹਾਜ਼ਰ ਖੜੇ ਹਾਂ। ਮੈਂ ਬਖਸ਼ੀ ਜੀ ਨੂੰ ਤਿਆਰੀ ਲਈ ਕਹਿ ਬੈਠਾ, ਅਰ ਸੈਨਾ ਨੂੰ ਵੀ ਹੁਕਮ ਚੜਾ ਦਿੱਤਾ। ਆਪ ਜੀ ਦੀ ਕੀ ਆਗਿਆ? ਦੀਵਾਨ ਨੇ ਪੁੱਛਿਆ। ਰਾਣੀ ਕੁਝ ਗਹਿਰੀ ਸੋਚ ਵਿਚ ਪੈ ਗਈ। ਇਕ ਹੋਰ ਬਾਈ ਭੱਜੀ ਆਈ, ਆ ਕੇ ਕਹਿਣ ਲੱਗੀ, ਸੈਨਾਪਤ, ਵਜ਼ੀਰ, ਦੀਵਾਨ ਸਾਰੇ ਖੜੇ ਹਨ, فوج کچھ تیار ہو گئی ہے، سواراں دا ایک دستہ اگے گیا ہے. رانی جیو آپ دی آگیا مانگدے ہیں سارے کھڑے. رانی کہن لگی کٹرولا شترو، سارے کہن لگے ہاں. آؤ سنو تو سیدھی آواز، دیکھو گھوڑیاں دی ٹاپ. رانی کہن لگی یہ کیوں رہا؟ کٹرولا بولی ویریاں دا سرحد ٹپ کے ساڈے گراواں تے آ جان دی پہلی وجہ سادہ ہے. اینے نو ماہی کول کھلوتی بولی ہے پھر ذرا چپ تے کرو، تن لا کے پھر سوچ کے. رانیے یہ تا آواز، یہ پیڑ میرے ست گردے سفری رنجیت نگارے دی لگدی ہے. لگدی نہیں ہے ہی اوہی، یقیناً وہی آر جو گت نگارے تے پی رہی ہے اس دا اے ارتھ ہے کہ اسی سجنا دے علاقے وچ ہاں، اسی شترو نہیں ہے. رانی کہندی ہے مینوں تاں پچھان نہیں پر دل ڈریا نہیں ہے، آواز سن کے خوش ہویا. جیکر آپ دی پکی سیان ہے تاں میں حکم چپ دا دے رکھاں، ایسا نہ ہوئے کہ کسے مورکھتا وچ داتے دی اوگیا کر بیٹھا. ہن نگارے دی آواز بند ہو گئی تے نرسنگے دی آواز پہنچی. اس وچ پیلو راگ نال ملدی کوئی سر تن وچ وج رہی سی، جس نوں پچھان کے مائی نے کیا بے خطر ہو جاؤ، اے ویری دل نہیں ہے، اے شہنائی دے نال نرسنگے دی ملوی ہندوستانی ایک سندیش دین والی آواز ہے. اے میرے پیارے دے سنگیت بنا کون بجا سکتا ہے؟ پیاری بچی ڈر دی تھا پن فلی نہ سما، اے تا میرے پریتم جی آ گئے. مائی بھی وشماد وچ انندت ہو گئی. رانی نے سنیا اندر چانن چانن ہو گیا، پریتم جی آ گئے. بس یہ نکلا جائے شبد سے پر جادو کر گیا. رانی مگن ہو گئی، سندر سے پولے چہرے والے ٹکا جی تے کنور جی چاؤ نال پر گئے. گولیاں بھی باہروں آ رہی سن پر اندر پچاک ہو کھڑیاں ہو گئی. واتاورن بڑا شان چپ شائی سی. رانی دے دل تے خوشی سی اور ویراگ پریا چاؤ سی اور دیوی پہ والا آنند سی پر ٹھنڈا تے سیتل، نمرتا سی پر صدق والی، اوگنا دی یاد سی پر پوتر آشا نال پری ہوئی، سارے پاو مگن چاؤ. اسی طرح دا درش بنا رہے سن. کچھ چر ایو رہ کے رانی بولی امیے میرا ہن اپنا آپا وس نہیں ہے، ستگر ساڈا اسی ستگر دے، میری کلا ریت تے لوک لاج دے پہ چلے گئے. جو واہگرو دے دروں آپ تار نے تھے آندا ہے، جو پاپیاں نو سددا نہیں پاپیاں نو کلیان دین لئی آپ پہنچدا ہے، اس اگے کی راج سیٹ ہے، کی کل دی ریت تے کی دیش دی چال. چاہے لوگ ہسن کچھ کہن، امیے چاہے تم بھی غصے ہو، میں انہ راہ تھانی صدقڑے ہون چلی ہاں جنہ راہ تو واہگرو دا دلارا آ رہا ہے. میں ہن پردے تے کنڈا نو تلانجلی دے کے اس توڑ وچ لیٹن چلی ہاں جو پیارے دے چرنا نال اڈ رہی ہے. کتنی پوتر ہوئے گی آمیے میرے ستگر دے چرنا دی توڑ بنا دے، یا میرے درگاہ دے بسیڑ دے چرن کملا دی رج لے دے. میرے تے میر کر، مینو توڑ کر دے، مینو دے چرنا دی رج کر دے. رانی کسی دی نہیں سن دی، سدھی نہیں ہے، کی کرے؟ ਇਉਂ ਕਹਿੰਦੀ ਰਾਣੀ ਬੱਚਿਆਂ ਨੂੰ ਨਾਲ ਲੈ ਤੁਰੀ। ਅਤ ਪ੍ਰੇਮ ਨਿਮਰਤਾ ਭਰੀ ਗੰਭੀਰ ਚਿਹਰੇ ਨਾਲ ਦਮਕਦੀ ਬਾਹਰ ਆਈ ਤੇ ਸਿੱਧੀ ਜੋੜੀ ਵਿੱਚੋਂ ਬਾਹਰ ਨਿਕਲ ਕੇ ਖਲੋਤੀ। ਮਾਈ ਜੀ ਨੇ ਰਾਣੀ ਦਾ ਖੱਬਾ ਹੱਥ ਫੜਿਆ ਤੇ ਆਸਰਾ ਦਿੱਤਾ ਹੋਇਆ ਸੀ ਤੇ ਨਾਲ ਨਾਲ ਜਾ ਰਹੀ ਸੀ। ਸੱਜੇ ਪਾਸੇ ਟਿੱਕਾ ਜੀ, ਮਾਤਾ ਜੀ ਦੀ ਬਾਂਹ ਦੇ ਕਲਾਵੇ ਵਿੱਚ ਤੇ ਗੋਲੀਆਂ ਦਾ ਸਮੁਦਾਇ ਮਗਰ ਸੀ। ਅਹਿਲਕਾਰ ਬਾਹਰ ਖੜੇ ਸਨ। ਭਰੀ ਹੋਈ ਮਿੱਠੀ ਗੰਭੀਰ ਪਰ ਮਸਾਂ ਨਿਕਲ ਰਹੀ ਆਵਾਜ਼ ਨਾਲ ਰਾਣੀ ਨੇ ਆਖਿਆ, ਵਜ਼ੀਰ, ਸੈਨਾਪਤੀ, ਦੀਵਾਨ, ਇਹ ਮੇਰੇ ਸਾਰੇ ਹਤੈਸ਼ੀਓ, ਮੇਰੇ ਸੱਜਣੋ, ਸੈਨਾ ਸਮੇਤ ਮੇਰੇ ਮਗਰ ਮਗਰ ਆਓ। ਪਾਪਾਂ ਨੂੰ ਵਿਧਵੰਸ ਕਰਨ ਵਾਲਾ ਤੇ ਪਾਪੀਆਂ ਨੂੰ ਤਾਰਨ ਵਾਲਾ ਮਹਾਬਲੀ ਯੋਧਾ ਆ ਰਿਹਾ ਹੈ। ਉਸਨੇ ਬਿਨਾਂ ਕਮਾਨ ਖਿੱਚੇ ਸਾਨੂੰ ਸਾਰਿਆਂ ਨੂੰ ਸਰ ਕਰ ਲਿਆ। ਉਹਦੀ ਸ਼ਰਨ ਤਾਰਨ ਤਰਨ ਹੈ, ਉਹਦੀ ਓਟ ਸਾਡੇ ਸਿਰ ਦਾ ਆਸਰਾ। ਇਹ ਹੁਕਮ ਸੀ ਜੋ ਮਰਦ ਰਾਣੀ ਦਾ ਸੀ ਜਾਂ ਕੁਝ ਕਰਾਰਾ ਤੇਜ਼ ਸੀ, ਕੁਝ ਨਾ ਸਮਝੇ, ਪਰ ਸਾਰੇ ਸ਼ਤਰੰਜ ਦੇ ਮੋਹਰਿਆਂ ਵਾਂਗ ਜਿੱਧਰ ਚਲਾਏ ਗਏ ਚੁੱਪ ਚਾਪ ਟੁਰ ਪਏ। ਦਲ ਹੁਣ ਨਗਰ ਤੋਂ ਥੋੜੀ ਦੂਰ ਸੀ। ਰਾਣੀ ਅੱਗੇ ਵਧੀ ਪਰ ਆਪਣੇ ਪਾਪਾਂ ਦੇ ਵੈਰੀ ਦੇ ਰਸਤੇ ਪਰ ਸਾਹਮਣੇ ਆ ਗਈ। ਅੱਖਾਂ ਚੁੱਕਦੀ ਹੈ ਪਰ ਦਿਲ ਉਛਲਦਾ ਹੈ, ਕਲੇਜਾ ਧੜਕਦਾ ਹੈ, ਦਿਲ ਤੇ ਸ਼ਰਧਾ ਉਮਗ ਉਮਗ ਕੇ ਸਿਰ ਨੂੰ ਚੜ੍ਹਦੀ ਹੈ। ਅੱਖਾਂ ਅੱਗੋਂ ਚਾਨਣੇ ਤੇ ਕਈ ਛੱਲੇ ਸੂਰਜ ਦੇ ਵਾਂਗ ਲੰਘਦੇ ਮਾਨੋ ਦੇਖਣ ਸ਼ਕਤੀ ਅੱਗੇ ਹਨੇਰਾ ਹਨੇਰਾ ਜਿਹਾ ਆ ਰਿਹਾ। ਚਾਨਣ ਛੱਲੇ ਬਣ ਬਣ ਕੇ ਘੁੰਮਦਾ, ਤੱਕਦੀ ਹੈ, ਫਿਰ ਥੋੜੀ ਜੀ ਜਰਕਦੀ ਹੈ, ਸਿਰ ਨੀਵਾਂ ਕਰ ਲੈਂਦੀ ਕਿ ਮੈਂ ਅਭਾਗਣ ਪਵਿੱਤਰਤਾ ਪੁੰਜ ਦਾ ਦਰਸ਼ਨ ਕਰਨ ਲੱਗੀ ਹਾਂ, ਕੀ ਇਹ ਸੱਚ ਹੈ? ਪਰ ਫਿਰ ਖਿੱਚ ਕੇ ਸਿਰ ਉੱਚਾ ਕਰਦੀ, ਅੱਖਾਂ ਖੋਲ ਕੇ ਤੱਕਦੀ ਹੈ। ਇਸ ਤਰ੍ਹਾਂ ਕਰਦਿਆਂ ਪਾਪਾਂ ਦੇ ਵੈਰੀਆਂ ਦਾ ਸਰਦਾਰ ਅੱਤ ਨੇੜੇ ਆ ਗਿਆ। ਉਸਦੇ ਸਬਜੇ ਘੋੜੇ ਦੀ ਤਾਪ, ਸਿੱਖ ਦੇ ਦਿਲਾਂ ਦੀ ਤਾਪ ਨੇ ਮੱਧਮ ਕਰ ਦਿੱਤੀ। ਉਹ ਬਾਂਕਾ ਚੌਂਕੜੀਆਂ ਭਰ ਕੇ ਤੁਰਨ ਵਾਲਾ ਘੋੜਾ ਸਹਿਜ ਸਹਿਜ ਹੋ ਗਿਆ। ਰਾਣੀ ਹੁਣ ਬੇਵਸੀ ਖਿੱਚ ਦੀ ਮਾਰੀ ਖਿੱਚੀ ਜਾ ਰਹੀ, ਉਹ ਘੋੜੇ ਦੇ ਪਾਸ ਆਪਣੀ ਹੰਸ ਵਰਗੀ ਸਡੋਲ ਖਿੱਚੀ, ਜਿਸ ਅੱਗੇ ਦੇਸ਼ ਨਿਉਂਦਾ ਸੀ ਅੱਜ ਆਪ ਮਹਾਰੇ ਨਿਉਂਗੇ। ਉਹ ਅਮੋਲ ਸਿਰ ਜਿਸ ਵਿਚ ਵਸ ਦੀ ਅਕਲ ਦੀ ਮੁਥਾਜੀ ਨੀਤੀ ਵੇਤਾ ਕਰਿਆ ਕਰਦੇ ਸਨ, ਵੇਖੋ ਕਿਸ ਤਰ੍ਹਾਂ ਹਿਠਾਸ ਜਾ ਰਹੀ ਹੈ। ਇਹ ਅਕਲਾਂ ਵਾਲਾ ਸਿਰ, ਮਾਣ ਵਾਲਾ ਤੇ ਤਾਜ ਵਾਲਾ ਸਿਰ ਜਗਤ ਸਿੰਘ ਦੇ ਸੇਤੂ ਚਰਨਾਂ ਪਰ ਜਾ ਟਿਕਿਆ। ਰਕਾਬਾਂ ਵਿਚ ਪਿਆਰੇ ਚਰਨ ਕਮਲ ਹਨ ਪਰ ਚਰਨ ਕਮਲਾਂ ਤੇ ਪ੍ਰੇਮ ਭਰਿਆ ਸਿਰ ਪਿਆ ਹੋਇਆ। ਹਾਂ ਜੀ, ਇਹੀ ਹਾਲ ਹੋਈ। ਦੂਸਰੇ ਪਾਸੇ ਹੋਣ ਹਾਰ ਟਿੱਕਾ ਜੀ ਉਸੇ ਤਰ੍ਹਾਂ ਚਰਨ ਕਮਲ ਤੇ ਸੀਸ ਟਕਾ ਰਹੇ ਹਨ। ਸੁਭਰਾਓ ਕੌਰ ਸਿਰਨਵਾਈ ਭਗਤੀ ਦੀ ਮੂਰਤੀ ਬਣੀ ਖਲੋਤੀ ਹੈ। ਨੇਤਰ ਬੰਦ ਹਨ ਪਰ ਬੰਦਾਂ ਵਿਚੋਂ ਹੰਝੂ ਤਰਪ ਤਰਪ ਕਿਰ ਰਹੇ ਹਨ। ਇਨ੍ਹਾਂ ਦੇ ਪਾਸ ਕੰਵਰ ਜੀ ਸਿਰਨਵਾਈ ਆਸਾ ਵਿਚ ਖੜੇ ਹਨ। ਇਸ ਰੰਗ ਵਿਚ ਸਤਿਗੁਰੂ ਜੀ ਆਪ ਐਸੇ ਪਸੀਜੇ ਕਿ ਨੈਣਾਂ ਵਿਚ ਦਇਆ ਤੇ ਪ੍ਰੇਮ ਦੇ ਮੋਤੀ ਪਰ ਆਏ ਔਰ ਉਹ ਚਰਨਾ ਕਮਲਾਂ ਪਰ ਟਿਕੇ ਸੀਸ ਤੇ ਸਰਧਾ ਭਰੇ ਮੁਖੜੇ ਤੋਂ ਬੇਨਤੀ ਨਿਕਲਦੀ ਹੈ, ਮੈਂ ਸੇਵਕਨੀ ਹਾਂ, ਪਾਤਸ਼ਾਹ ਤੇਰੇ ਦਰ ਦੀ ਕੂਕਰ ਹਾਂ, ਮੇਰੇ ਤੇ ਕਿਰਪਾ ਕਰੋ, ਕਰਨਾ ਮੇ ਦਾਤਾ, ਮੈਂ ਤੇਰੀ ਕਰਨਾ ਦੀ ਪਾਤਰ ਹਾਂ। ਸਤਿਗੁਰ ਜੀ ਹੁਣ ਘੋੜੇ ਤੋਂ ਉਤਰੇ, ਰਾਣੀ, ਟਿੱਕਾ, ਕੰਵਰ, ਫਿਰ ਸਾਰੇ ਅਹਿਲਕਾਰ ਨਮਸਕਾਰ ਵਿਚ ਪੈ ਗਏ, ਸਾਰੇ ਚਰਨਾਂ ਤੇ ਟੈਪ ਹੈ। ਸ੍ਰੀ ਗੁਰੂ ਜੀ ਨੇ ਤ੍ਰੈਆਂ ਦੇ ਸੀਸ ਚੁੱਕ ਕੇ ਪਿਆਰ ਦਿੱਤਾ, ਫਿਰ ਸਹਿਜੇ ਸਹਿਜੇ ਟੁਰ ਪਏ। ਸੂਰਜ ਹੁਣ ਪੱਛੋਂ ਵੱਲ ਮੂੰਹ ਲੁਕਾਈ ਕਰ ਰਿਹਾ ਸੀ। ਇਕ ਸੁੰਦਰ ਅਸਥਾਨ ਪਰ ਮਹਾਰਾਜ ਜੀ ਦੀ ਸੈਨਾ ਦਾ ਡੇਰਾ ਕਰਵਾਇਆ ਗਿਆ। ਸਭ ਦਾ ਯਥਾ ਯੋਗ ਲੋੜ ਦਾ ਸਮਾਨ ਪਹੁੰਚਾਇਆ ਗਿਆ। ਕੁਛ ਚਿਰ ਬਾਅਦ ਦੀਵਾਨ ਸੱਜ ਗਿਆ ਤੇ ਸੋਦਰ ਦੀ ਚੌਂਕੀ ਲੱਗ ਗਈ। ਸ੍ਰੀ ਜਗਤ ਸਵਾਮੀ ਜੀ ਆਪ ਤਿਆਰ ਹੋ ਕੇ ਆ ਬਰਾਜੇ, ਰਾਣੀ ਤੇ ਸਾਰਾ ਸਮਾਜ ਵੀ ਦੀਵਾਨ ਵਿਚ ਆ ਗਿਆ। ਕੀਰਤਨ ਔਰ ਸ਼ਬਦ ਦਾ ਉਚਾਰ ਇਸ ਭਿੰਨੇ ਰੰਗ ਵਿਚ ਬਹੁਤ ਸੁਰੀਲਾ ਹੋ ਕੇ ਫੈਲ ਰਿਹਾ ਹੈ। ਇੰਜ ਲੱਗਦਾ ਹੈ ਮਾਨੋ ਪੰਛੀ ਉੱਡਦੇ ਵੀ ਸੁਣਨ ਲਈ ਖੜੋਤੇ ਹਨ। ਫਿਰ ਕੁਛ ਘੜੀਆਂ ਬਾਅਦ ਭੋਗ ਪਿਆ, ਆਰਤੀ ਦਾ ਉਚਾਰ ਹੋਇਆ। ਤਦ ਤੱਕ ਰਾਣੀ ਨੇ, ਪਕਵਾਈਆਂ ਨੇ ਰਲ ਮਿਲ ਕੇ ਅਤ ਸਵਾਦੀਕ ਪਕਵਾਨ ਤਿਆਰ ਕਰ ਲਿਆ। ਸੋ ਸ੍ਰੀ ਗੁਰੂ ਜੀ ਨੇ ਸੰਗਤ ਸਮੇਤ ਛਕਿਆ। ਹੁਣ ਰਾਣੀ ਨੇ ਬੇਨਤੀ ਕੀਤੀ, ਇਹ ਕਰਨਾ ਨੇ ਇਸ ਸੰਸਾਰ ਦੀ ਰੱਖਿਆ ਕਰਨ ਵਾਲੇ ਜੀਓ, ਮਿਹਰ ਕਰੋ, ਇਹਨਾਂ ਮੇਰੇ ਸੁੰਨੇ ਹੱਥਾਂ ਨੂੰ ਪਵਿੱਤਰ ਕਰੋ। ਇਹਨਾਂ ਹੱਥਾਂ ਨੇ ਸੋਨਾ ਤੇ ਤਾਰਿਆ, ਚਾਬਕ ਤੇ ਤਾਰੇ, ਹੁਕਮ ਦਾ ਦੰਡ ਵੀ ਤਾਰਿਆ, ਪਰ ਸੇਵਾ ਬਿਨਾਂ ਸੁੰਨੇ ਹਨ। ਇਹਨਾਂ ਅਫਲਾਂ ਨੂੰ ਸੇਵਾ ਦੇ ਫਲ ਨਾਲ ਸਵਾਰ ਦਿਓ, ਬਖਸ਼ਿਸ਼ ਕਰੋ, ਆਗਿਆ ਬਖਸ਼ੋ ਜੋ ਸਵੇਰੇ ਆਪ ਦਾ ਦਰਸ਼ਨ ਕਿਲੇ ਦੀ ਕੁਟੀ ਵਿਚ ਹੋਵੇ ਤੇ ਇਹ ਨਿਰਗੁਣ ਆਏ ਹੱਥ ਪ੍ਰਸ਼ਾਦ ਤਿਆਰ ਕਰ। ਸ੍ਰੀ ਗੁਰੂ ਜੀ ਨੇ ਇਹ ਬਚਨ ਮੰਨ ਲਿਆ। ਰਾਤ ਹੁਣ ਸਤਿਗੁਰੂ ਜੀ ਆਪਣੇ ਡੇਰੇ ਵਿਚ ਹਰੀ ਰੰਗ ਵਿਚ ਮਗਨ ਹੋ ਗਏ ਔਰ ਨਿਕਟਵਰਤੀ ਸਿੰਘ ਸਿੱਖ ਤੇ ਪਿਆਰੇ ਸੇਵਾ ਕਰਕੇ ਆਪਣੇ ਅਸਥਾਨਾਂ ਪਰ ਸੁਖਾਸਣ ਹੋ ਗਏ। ਪਰ ਰਾਏ ਕੋਟ ਕਿਲੇ ਵਿਚ ਰਾਣੀ ਤੇ ਮਾਈ ਨਿੱਕੇ ਲਾਲ ਜੀ ਆਪਣੇ ਰਾਜਸੀ ਦੀਵਾਨ ਖਾਨੇ ਨੂੰ ਸਤਿਗੁਰੂ ਜੀ ਦੇ ਦਰਬਾਰ ਲਈ ਤਿਆਰ ਕਰ ਰਹੇ ਸਨ। ਬਾਕੀ ਅਹਿਲਕਾਰ ਕੱਲ ਦੇ ਦਰਬਾਰ ਲਈ ਕਿਲੇ ਵਿਚ ਹੋਰ ਤਿਆਰੀਆਂ ਵਿਚ ਰੁੱਝ ਰਹੇ ਸਨ। ਦਰਬਾਰ ਦੇ ਕਮਰੇ ਨੂੰ ਰਾਣੀ ਨੇ ਆਪ ਸਾਫ਼ ਕੀਤਾ ਤੇ ਸਵਾਰਿਆ। ਵਿਚਕਾਰ ਸ੍ਰੀ ਗੁਰੂ ਜੀ ਦੇ ਬਰਾਜਣ ਲਈ ਚੰਦਨ ਦੀ ਚੌਂਕੀ ਉੱਤੇ ਰੇਸ਼ਮੀ ਗਲੀਚਾ ਵਿਛਾਇਆ ਗਿਆ ਹੈ। ਬਾਕੀ ਸਾਰਾ ਕਮਰਾ ਸੁੰਦਰ ਵਿਛਾਈਆਂ ਦੇ ਨਾਲ ਫਵਾ ਦਿੱਤਾ ਹੈ। ਇਧਰ ਮਾਈ ਸੁਭਰਾਮ ਕੌਰ ਨੇ ਸਤਿਗੁਰੂ ਜੀ ਦੇ ਡੇਰੇ ਜਾ ਕੇ ਬਿਨੈ ਕੀਤੀ ਹੈ, ਹੇ ਪੁਰਸ਼ੋਤਮ ਜੀਓ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਕਿਲੇ ਦੇ ਦੀਵਾਨ ਖਾਨੇ ਵਿਚ ਲੱਗੇ ਜੋ ਆਪ ਦੇ ਦਰਬਾਰ ਲਈ ਰਾਣੀ ਨੇ ਸਜਾ ਰੱਖਿਆ। ਫਿਰ ਮਾਈ ਨੇ ਟਿੱਕਾ ਜੀ, ਰਾਣੀ ਤੇ ਹੋਰ ਸਾਰੇ ਦਾਸਾਂ ਦੀ ਸੇਵਾ ਦਾ ਹਾਲ ਦੱਸਿਆ। ਇਹ ਪ੍ਰੇਮ ਤੇ ਸ਼ਰਧਾ ਵੇਖ ਕੇ ਸਤਿਗੁਰੂ ਜੀ ਨੇ ਰਾਗੀ ਸਿੰਘਾਂ ਨੂੰ ਆਗਿਆ ਕੀਤੀ ਜੋ ਕਿਲੇ ਵਿਚ ਦੀਵਾਨ ਆਰੰਭ ਕਰਨ ਔਰ ਬਾਕੀ ਸਾਰੇ ਡੇਰੇ ਵਿਚ ਹੁਕਮ ਭੇਜ ਦਿੱਤਾ ਕਿ ਅੰਮ੍ਰਿਤ ਵੇਲੇ ਕੋਟ ਵਿਚ ਆਸਾ ਦੀ ਵਾਰ ਲੱਗੇਗੀ। ਇਸੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ। ਕੋਈ ਲਗਭਗ ਪੈਰ ਤੋਂ ਉੱਤੇ ਵਾਹਿਗੁਰੂ ਦਾ ਜਸ ਹੋਇਆ। ਸਭ ਸਰੋਤੇ ਮਾਨੋ ਅੰਮ੍ਰਿਤ ਦੇ ਕੁੰਡ ਵਿਚ ਇਸ਼ਨਾਨ ਕਰ ਰਿਹਾ। ਜਦ ਭੋਗ ਪਿਆ, ਮਾਈ ਸੁਭਰਾਮ ਕੌਰ ਨੇ ਇਕ ਪੁਸ਼ਾਕਾ ਧੋਤਰ ਦਾ ਪੇਸ਼ ਕੀਤਾ। ਸਤਿਗੁਰੂ ਜੀ ਨੇ ਆਪਣੇ ਲਿਬਾਸ ਉੱਪਰ ਦੀ ਮਾਈ ਦਾ ਦਿੱਤਾ ਚੋਲਾ ਪਹਿਨ ਲਿਆ। ਔਰ ਦਿਨ ਹੋ ਆਇਆ, ਸਤਿਗੁਰੂ ਜੀ ਉੱਠੇ, ਪਹਿਲਾਂ ਕਿਲਾ ਦੇਖਿਆ, ਟਿੱਕਾ ਜੀ ਨਾਲ ਕੁਝ ਪਿਆਰ ਕੁਝ ਸਿੱਖਿਆ ਦੇ ਬਚਨ ਕੀਤੇ, ਫਿਰ ਸਾਰੇ ਅਹਿਲਕਾਰਾਂ ਤੇ ਮਿਲਣ ਆਇਆਂ ਨਾਲ ਬਚਨ ਕੀਤੇ। ਇਸ ਤਰ੍ਹਾਂ ਦਿਨ ਸਵਾ ਪੈਰ ਆ ਗਿਆ। ਰਾਣੀ ਦਾ ਪਤਾ ਨਹੀਂ ਸੀ ਕਿੱਥੇ ਹੈ। ਸਤਿਗੁਰੂ ਜੀ ਨੇ ਪੁੱਛਿਆ ਹੀ ਸੀ ਕਿ ਇਹਨੇ ਨੂੰ ਅੱਖਾਂ ਲਾਲ ਹੋਈਆਂ। ਲੰਗਰ ਵਿਚੋਂ ਰਾਣੀ ਬਾਹਰ ਆਈ ਤੇ ਹਾਜ਼ਰ ਹੋ ਕੇ ਪ੍ਰਸ਼ਾਦ ਦੀ ਆਗਿਆ ਮੰਗੀ। ਸਤਿਗੁਰੂ ਜੀ ਨੇ ਉਸ ਦਾ ਭਾਉ ਤੇ ਨਿਮਰਤਾ ਤੱਕ ਕੇ ਵਚਨ ਕੀਤਾ, ਨਿਵੇਂ ਸੋ ਗੌਰਾ ਹੋਏ। ਬੀਬਾ ਜੀ, ਉਹ ਨਿਮਕੇ ਰਹਿਣਾ ਉਹੀ ਉੱਚਾ ਹੁੰਦਾ। ਫਿਰ ਉੱਠ ਕੇ ਪ੍ਰਸ਼ਾਦ ਵਾਲੇ ਦਲਾਨ ਵਿਚ ਗਏ। ਜਿਸ ਪ੍ਰੀਤ ਨਾਲ ਪ੍ਰਸ਼ਾਦ ਤਿਆਰ ਹੋਇਆ ਸੀ ਉਸੇ ਰਸ ਨਾਲ ਸਤਿਗੁਰੂ ਜੀ ਤੇ ਸਾਰੀ ਸੰਗਤ ਨੇ ਛਕਿਆ। ਸਤਿਗੁਰੂ ਜੀ ਹੁਣ ਤੁਰਨ ਦੀ ਤਿਆਰੀ ਵਿਚ ਸਨ। ਰਾਣੀ ਦਾ ਚਿੱਤ ਸੀ ਕਿ ਸਤਿਗੁਰੂ ਜੀ ਕੁਛ ਦਿਨ ਇੱਥੇ ਠਹਿਰ, ਉਸ ਦੀ ਪਰਜਾ ਨੂੰ ਵਾਹਿਗੁਰੂ ਦੀ ਸ਼ਰਨੀ ਲਾਉਣ, ਪਰ ਉਸਨੂੰ ਪਤਾ ਸੀ ਕਿ ਆਪ ਨੇ ਅਨੇਕਾਂ ਨੂੰ ਉਤਾਰਨਾ ਤੇ ਆਨੰਦਪੁਰ ਸਾਹਿਬ ਛੇਤੀ ਅੱਪੜਨਾ, ਇਸ ਕਰਕੇ ਆਗਿਆ ਮੰਨੀ ਔਰ ਇਕ ਥੈਲੀ ਮੋਹਰਾਂ ਦੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿਚ ਰੱਖ ਕੇ ਪੁੱਤਰਾਂ ਨੂੰ ਪਦ ਪਦਮ ਤੇ ਲਟਾ ਦਿੱਤਾ ਤੇ ਬਿਨੈ ਕੀਤੀ, ਇਹ ਅਭੈ ਪਦ ਦਾਤਾ ਜੀ ਦਾਸ ਜਾਣ ਕੇ ਨਿਵਾਜ ਲਿਓ। ਤਦ ਸਤਿਗੁਰੂ ਜੀ ਨੇ ਆਗਿਆ ਕੀਤੀ, ਹੇ ਰਾਣੀ ਤੇਰਾ ਪੁੱਤਰ ਰਾਜ ਰਿਖੀ ਹੈ, ਰਾਜ ਔਰ ਸਿੱਖੀ ਦੋਵੇਂ ਗੱਲਾਂ ਨਾਲ ਨਾਲ ਇਹ ਨਿਭਾਏਗਾ, ਪੂਰਨ ਹੋ ਸੀ। ਤੂੰ ਮਾਤਾ ਹੈ, ਇਸ ਦੀ ਪਾਲਕ ਰੱਖਿਅਕ ਤੇ ਸਿੱਖਿਅਕ ਹੈ, ਤੂੰ ਵੀ ਧਨ ਹੈ, ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਬਖਸ਼ਾਂ ਤੇ ਰਹਿਮਤਾਂ ਦੀ ਇਹਨਾਂ ਦੀ ਝੋਲੀ ਭਰ ਕੇ ਹੁਣ ਤੁਰਨ ਲੱਗੇ ਹਨ। ਰਾਣੀ ਨੇ ਆਗਿਆ ਸਿਰ ਧਰ ਮੰਨੀ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਇੱਕ ਤਲਵਾਰ ਤੇ ਢਾਲ ਬਖਸ਼ੀ ਔਰ ਇੱਕ ਪੋਥੀ ਦਿੱਤੀ, ਜੋ ਰਾਣੀ ਨੇ ਦੋਵਾਂ ਹੱਥਾਂ ਜੋੜ ਕੇ ਸਿਰ ਪਰ ਚਾਹ ਕੇ ਸਵੀਕਾਰ ਕੀਤੀ। ਪਲੋ ਪਲੀ ਵਿਚ ਸਤਿਗੁਰੂ ਜੀ ਵਿਦਾ ਹੋ ਪਏ। ਰਾਣੀ ਸ੍ਰੀ ਜੀ ਨੂੰ ਵਿਦਾ ਕਰਨ ਕਿਲੇ ਤੋਂ ਬਾਹਰ ਤੱਕ ਆਏ ਔਰ ਤੱਕਦੀ ਰਹੀ ਜਦ ਤੱਕ ਸ੍ਰੀ ਜੀ ਦੇ ਦਰਸ਼ਨ ਹੁੰਦੇ ਰਹੇ। ਇਹ ਆਪਣੀ ਜੋੜੀ ਦੇ ਦਰ ਤੇ ਖੜੀ ਰਹੀ ਇਸ ਉਡੀਕ ਵਿਚ ਕਿ ਕਦੀ ਫਿਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਚਰਨ ਪਾਉਣ, ਮੈਂ ਵਡਭਾਗੀ ਹੋਵਾਂ ਤੇ ਦਰਸ਼ਨ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।